नाम वाहे गुरु सत 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 नाम वाहे सतनाम वाहे गुरु साहिब जी सोरठ महला पंजवा खोजत खोजत खोज बिचारेओ राम नाम तत सारा किल बिख काटे निमख अराध्या गुरमुख पार उतारा खोजत खोजत खोज बिचारेओ राम नाम तत सारा किल बिख काटे निमख अराध्या गुरमुख पार उतारा वाहे गुरु जी का खालसा वाहे गुरु जी की फतेह।
एक ओंकार सतनाम कर्ता पुरुष निर्भव निर्वैर अकाल मूरत अजूनी सैभं गुरुप्रसाद भीष्मार यथाह अगंत्य अतोले ज्यों बुलावहो त्यों नानक दास बोले जी जंत के ठाकुरा अपे वर्तनहार नानक एको पसरिया दूजा कै दृष्टार नानक एको पसरिया दूजा कै दृष्टार ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂਦੇਵ ਗੁਰੂ ਕਾ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਹਾਨ ਬਰਕਤਮਈ ਸਿਰ 'ਤੇ ਰੱਖੇ ਹੱਥ ਦਾ ਸਦਕਾ ਸਾਨੂੰ ਸਾਰਿਆਂ ਨੂੰ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਜਦ ਵੀ ਕਿਸੇ ਮਨੁੱਖ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦੇ ਨੇ ਜਾਂ ਇਸ ਤਰ੍ਹਾਂ ਆਖੋ ਜਿਸ ਦੀ ਜ਼ਿੰਦਗੀ ਦੇ ਤਮਾਮ ਦੁੱਖਾਂ ਨੂੰ ਗੁਰੂ ਖਤਮ ਕਰਨਾ ਚਾਹੁੰਦਾ ਹੈ ਉਸਨੂੰ ਨਜ਼ਰੇ ਇਨਾਇਤ ਕਰਕੇ ਸਤਸੰਗਤ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਦਾਨ ਕਰਦਾ ਹੈ। ਨਿਰਸੰਦੇਹ ਅਸੀਂ ਸਾਰੇ ਖੁਸ਼ਕਿਸਮਤ ਵਡਭਾਗੀ ਜਨ ਹਾਂ ਜਿਨ੍ਹਾਂ ਨੂੰ ਸਾਰੇ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਜਿਸ ਦੀ ਸਿਮਰਨ ਬੰਦਗੀ ਕਰਨ ਵਾਲੇ ਪੁਰਖਾਂ ਨੇ ਸੰਗਿਆ ਸੱਚਖੰਡ ਦੀ ਦਿੱਤੀ ਹੈ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੀਵਨ ਦਾ ਅੱਜ ਦਾ ਦਿਨ ਸ਼ੁਰੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸਦਾਏ ਬਾਰਗਾਹ ਹੁਕਮਨਾਮੇ ਦੀ ਪਾਵਨ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਕਰਦਿਆਂ ਸਾਹਿਬ ਜੀ ਦੇ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਬਰਕਤਮਈ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਮਹਾਂਬੋਲਾਂ ਵਿੱਚ ਜੋ ਬੋਲ ਸਾਨੂੰ ਕਰਤੇ ਵਿੱਚ ਅਭੇਦ ਕਰ ਸਕਦੇ ਨੇ, ਪਰਮਾਤਮਾ ਦਾ ਮਿਲਾਪ ਬਖਸ਼ਿਸ਼ ਕਰ ਸਕਦੇ ਨੇ, ਜੋ ਸਾਡੇ ਜੀਵਨ ਰੂਪੀ ਬੂੰਦ ਨੂੰ ਉਸ ਮਹਾਂਸਾਗਰ ਵਿੱਚ ਲੀਨ ਕਰਕੇ ਮਹਾਂਸਾਗਰ ਦਾ ਰੂਪ ਬਣਾ ਸਕਦੇ ਨੇ, ਇਹਨਾਂ ਪਾਵਨ ਬੋਲਾਂ ਦੀਆਂ ਮਰਕਜ਼ੀ ਪੰਗਤੀਆਂ ਰਹਾਉ ਵਾਲੀਆਂ ਪੰਗਤੀਆਂ ਵਿੱਚ ਸਾਹਿਬ ਫੁਰਮਾਨ ਕਰਦੇ ਨੇ। ਕਹਿੰਦੇ ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ। ਸੰਸਾਰ 'ਤੇ ਦੋ ਵਿਚਾਰ ਆਮ ਕਰਕੇ ਦੇਖਣ ਨੂੰ ਮਿਲ ਜਾਵਣਗੇ, ਸੁਣਨ ਨੂੰ ਮਿਲ ਜਾਵਣਗੇ। ਇੱਕ ਪਹਿਲਾ ਵਿਚਾਰ ਤਾਂ ਇਹ ਹੈ ਕਿ ਹਰ ਮਨੁੱਖ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਿਆਣਾ ਸਮਝਦਾ ਹੈ, ਦੂਜਿਆਂ ਨਾਲੋਂ ਗਿਆਨਵਾਨ ਸਮਝਦਾ ਹੈ ਔਰ ਦੂਜੇ ਨਾਲੋਂ ਖੁਦ ਨੂੰ ਤਾਕਤਵਰ ਵੀ ਸਮਝਦਾ ਹੈ। ਬਈ ਮੈਂ ਇਸ ਨਾਲੋਂ ਜ਼ਿਆਦਾ ਤਾਕਤਵਰ ਹਾਂ, ਇਸ ਨਾਲੋਂ ਜ਼ਿਆਦਾ ਸਿਆਣਪ ਰੱਖਦਾ ਹਾਂ। ਕਈ ਦਫ਼ਾ ਤੁਸੀਂ ਅਨੁਭਵ ਕੀਤਾ ਹੋਵੇਗਾ, ਇੱਕ ਪਹਿਲਵਾਨ ਅਖਾੜੇ ਵਿੱਚ ਘੁਲਦਾ ਪਿਆ ਹੋਵੇਗਾ ਅਤੇ ਬਾਹਰ ਅਖਾੜੇ ਵਿੱਚ ਦੇਖਣ ਵਾਲੇ ਲੋਕ ਬੜੀਆਂ ਕਚੀਚੀਆਂ ਵੱਟ ਕੇ ਉਸ ਨੂੰ ਕਹਿੰਦੇ ਹੋਣਗੇ, ਇਹ ਦਾ ਲਗਾ, ਇੱਥੋਂ ਪਕੜ, ਇਹ ਕਰ। ਮੈਂ ਹੁੰਦਾ ਤਾਂ ਇਸ ਨੂੰ ਇੱਕੋ ਵਾਰੀ ਪਟਕਾ ਕੇ ਮਾਰ ਦਿੰਦਾ, ਗਿਰਾ ਦਿੰਦਾ। ਬਾਹਰ ਖੜ੍ਹਾ ਮਨੁੱਖ ਅਖਾੜੇ ਵਿੱਚ ਘੁਲਣ ਵਾਲੇ ਪਹਿਲਵਾਨ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਤਾਕਤਵਰ ਔਰ ਜ਼ਿਆਦਾ ਸਿਆਣਾ ਵੀ ਸਮਝਦਾ। ਇਹ ਮਨੁੱਖ ਦਾ ਸੁਭਾਅ ਹੈ। ਕਈ ਦਫ਼ਾ ਪਿਤਾ ਕੋਈ ਚੀਜ਼ ਕਰ ਰਿਹਾ ਹੁੰਦਾ, ਕੋਈ ਮਸ਼ੀਨ ਬਣਾ ਰਿਹਾ ਜਾਂ ਕੋਈ ਪੇਚ ਕੱਸਦਾ ਪਿਆ, ਤਾਂ ਛੋਟਾ ਜਿਹਾ ਬੱਚਾ ਕੋਲ ਖੜਾ ਹੈ, ਹਾਲੇ ਉਮਰ ਜ਼ਿਆਦਾ ਨਹੀਂ ਹੈ, ਅਨੁਭਵ ਜ਼ਿਆਦਾ ਨਹੀਂ ਹੈ। ਪਿਤਾ ਨੂੰ ਕਹਿੰਦਾ ਹੁੰਦਾ, ਬਈ ਤੂੰ ਜ਼ਰਾ ਪਾਸੇ ਹੋ ਜਾ, ਮੈਂ ਕਰ ਦਿੰਦਾ ਹਾਂ, ਮੈਂ ਕਰ ਸਕਦਾ, ਮੈਨੂੰ ਕਰ ਲੈਣ ਦੇ। ਅਸੀਂ ਸਾਰੇ ਗ੍ਰਸਤੀ ਹਾਂ, ਮੇਰੇ ਨਾਲ ਵੀ ਕਈ ਦਫ਼ਾ ਐਸਾ ਹੋਇਆ, ਤੁਹਾਡੇ ਨਾਲ ਵੀ ਐਸਾ ਹੁੰਦਾ ਹੋਵੇਗਾ। ਤੁਸੀਂ ਕਾਰ ਚਲਾ ਰਹੇ ਹੋ ਨਾ, ਅਤੇ 4 ਸਾਲ ਦਾ ਬੱਚਾ ਤੁਹਾਡਾ ਜ਼ਿੱਦ ਕਰਦਾ ਹੁੰਦਾ, ਬਈ ਕਾਰ ਮੈਂ ਚਲਾਉਣੀ, ਕਾਰ ਮੈਂ ਚਲਾਵਾਂਗਾ। ਪਤਾ ਗੱਲ ਕੀ ਹੈ, ਮੈਂ ਅਰਜ਼ ਕਰਾਂ, ਉਹ ਖੁਦ ਨੂੰ ਬਾਪੂ ਨਾਲੋਂ ਜ਼ਿਆਦਾ ਸਿਆਣਾ ਸਮਝਦਾ, ਬਈ ਮੈਂ ਕਾਰ ਵਧੀਆ ਚਲਾ ਸਕਦਾ, ਬਾਪੂ ਕਾਰ ਵਧੀਆ ਨਹੀਂ ਚਲਾ ਸਕਦਾ ਔਰ ਮੇਰੇ ਨਾਲੋਂ ਵਧੀਆ ਨਹੀਂ ਚਲਾ ਸਕਦਾ। ਇਹ ਮਨੁੱਖ ਦਾ ਸੁਭਾਅ ਹੈ। ਇਹ ਵਿਚਾਰ ਆਮ ਤੁਹਾਨੂੰ ਮਿਲ ਜਾਵੇਗਾ, ਮੈਂ ਜ਼ਿਆਦਾ ਸਿਆਣਾ, ਮੈਂ ਜ਼ਿਆਦਾ ਗਿਆਨੀ, ਮੈਂ ਜ਼ਿਆਦਾ ਸਮਝਦਾਰ। ਮੈਂ ਕਈ ਦਫ਼ਾ ਸੰਗਤ ਵਿੱਚ ਬੈਠੇ ਹੋਏ ਸੱਜਣਾਂ ਨੂੰ ਸੁਣਿਆ ਹੈ ਕਹਿੰਦਿਆਂ, ਬਈ ਲੈ ਇਹ ਗਿਆਨੀ ਕੀ ਕਥਾ ਕਰਦਾ, ਇਸ ਨਾਲੋਂ ਤਾਂ ਜ਼ਿਆਦਾ ਮੈਨੂੰ ਸਮਝ ਹੈ, ਬਈ ਮੈਂ ਜ਼ਿਆਦਾ ਸਮਝਦਾ ਹਾਂ। ਹਰ ਜਗ੍ਹਾ ਤੁਹਾਨੂੰ ਮਿਲ ਜਾਏਗਾ ਇਹ ਮਨੁੱਖ ਦਾ ਸੁਭਾਅ, ਮੈਂ ਜ਼ਿਆਦਾ ਸਿਆਣਾ। ਮਹਾਰਾਜ ਦੇ ਬੋਲ ਨੇ, ਕਹਿੰਦੇ ਨੇ, ਸੁੰਦਰ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ, ਕਹਿੰਦੇ ਨੇ ਉਸ ਮਨੁੱਖ ਨੂੰ ਚਤੁਰ ਆਖਿਆ ਜਾਏਗਾ, ਸਿਆਣਾ ਦਾਨਾ ਆਖਿਆ ਜਾਏਗਾ। ਕਿਸ ਮਨੁੱਖ ਨੂੰ? ਜਿਸਨੇ ਆਪਣੇ ਹਿਰਦੇ ਦੇ ਅਭਿਮਾਨ ਨੂੰ ਤਿਆਗ ਦਿੱਤਾ, ਬਈ ਮੈਂ ਪ੍ਰਭੂ ਕੁਛ ਨਹੀਂ ਜਾਣਦਾ, ਤੂੰ ਸਭ ਕੁਝ ਜਾਣਦਾ। ਬਸ ਇਹੀ ਨੁਕਤਾ ਹੈ ਜ਼ਿੰਦਗੀ ਨੂੰ ਪਰਮਾਤਮ ਤੱਤ ਨਾਲ ਜੋੜਨ ਦਾ, ਕਿ ਹੇ ਪ੍ਰਭੂ ਮੈਂ ਕੁਛ ਵੀ ਨਹੀਂ ਜਾਣਦਾ, ਮੈਨੂੰ ਕੁਛ ਵੀ ਪਤਾ ਨਹੀਂ। ਪਰਮ ਬੰਦਨੀਏ ਸ਼ਖਸੀਅਤ ਮਸਕੀਨ ਜੀ ਦਾ ਇੱਕ ਬਚਨ ਮੇਰੇ ਖਿਆਲ 'ਚ ਆਇਆ, ਮੈਂ ਆਪ ਨੂੰ ਸ਼ਰਵਣ ਕਰਾਂਦਾ। ਉਹ ਕਹਿੰਦੇ ਨੇ, ਚਲੋ ਮਨੁੱਖ ਇਸ ਗੱਲ ਦਾ ਦਾਅਵਾ ਕਰ ਸਕਦਾ, ਬਈ ਮੈਂ ਦੁਕਾਨ ਚੰਗੀ ਚਲਾ ਲੈਂਦਾ, ਕਾਰੋਬਾਰ ਚੰਗਾ ਕਰ ਲੈਂਦਾ, ਵਪਾਰ ਵਿੱਚ ਮੁਨਾਫਾ ਚੰਗਾ ਕਮਾ ਸਕਦਾ ਹਾਂ, ਗਾਹਕ ਗ੍ਰਾਹਕਾਂ ਨੂੰ ਜ਼ਿਆਦਾ ਅਟਰੈਕਟ ਕਰ ਸਕਦਾ। ਚਲੋ ਮੈਂ ਆਪਣੇ ਸਰੀਰ ਦਾ ਵੀ ਗਿਆਨ ਰੱਖਦਾ, ਬਈ ਰੋਗ ਨਾ ਹੋ ਜਾਏ, ਮਨ ਨੂੰ ਖੁਸ਼ ਕਰਨ ਦੇ ਸਾਧਨ ਵੀ ਮੇਰੇ ਕੋਲ ਮੌਜੂਦ ਨੇ, ਟ੍ਰੇਨਾਂ, ਮੋਟਰਾਂ, ਹਵਾਈ ਜਹਾਜ਼ ਔਰ ਵੱਡੇ ਵੱਡੇ ਸਮੁੰਦਰੀ ਬੇੜੇ ਚਲਾਉਣੇ ਮੈਂ ਜਾਣਦਾ ਹਾਂ, ਪਰ ਹੇ ਪ੍ਰਭੂ ਧਰਮ ਬਾਰੇ ਤਾਂ ਮੈਂ ਕੱਖ ਵੀ ਨਹੀਂ ਜਾਣਦਾ, ਸਿਮਰਨ ਬਾਰੇ, ਬੰਦਗੀ ਬਾਰੇ ਤਾਂ ਮੈਨੂੰ ਕੱਖ ਵੀ ਪਤਾ ਨਹੀਂ। ਅਗਰ ਮਨੁੱਖ ਇਤਨਾ ਹੀ ਸਮਝ ਲਏ ਨਾ, ਇਸਦੀ ਜ਼ਿੰਦਗੀ ਗਿਆਨਵਾਨ ਬਣ ਜਾਏ। ਚਲੋ ਫਿਰ ਵੀ ਜੇ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਇਨਕਲੂਡ ਮਾਈ ਸੈਲਫ ਇਸ ਗੁਰੂ ਦਰਬਾਰ ਵਿੱਚ ਔਰ ਆਪਣੇ ਪਰਿਵਾਰ 'ਚ ਜਿਤਨੇ ਸੱਜਣ ਬੈਠੇ ਹਾਂ, ਅਸੀਂ ਸਾਰੇ ਹੀ ਦੂਜੇ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦੇ ਹਾਂ, ਭਈ ਮੇਰੇ ਕੋਲ ਬੜਾ ਗਿਆਨ ਹੈ। ਮਹਾਰਾਜ ਨੇ ਇੱਕ ਵਿਚਾਰ ਇਹ ਸਾਡੀ ਝੋਲੀ 'ਚ ਪਾਇਆ। ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਪੁਰਖਾ ਜੇ ਵਾਕਈ ਤੂੰ ਸਿਆਣਾ ਹੈ, ਤੇਰੇ ਕੋਲ ਸਿਆਣਪ ਹੈ, ਦਾਨਾਈ ਹੈ, ਦਾਨਸ਼ਮੰਦ ਹੈ, ਤਾਂ ਫਿਰ ਹੇ ਗਿਆਨਵਾਨ ਪੁਰਖ, ਕਰਤਾ ਪੁਰਖ ਦੇ ਨਾਮ ਦਾ ਰਸ ਪੀਆ ਕਰ, ਹਰ ਰਸ ਪੀਵਹੋ ਪੁਰਖ ਗਿਆਨੀ। ਆਪਣੇ ਆਪ ਨੂੰ ਗਿਆਨਵਾਨ ਸਮਝਣ ਵਾਲੇ ਪੁਰਖ ਪਰਮਾਤਮਾ ਦੇ ਨਾਮ ਦਾ ਰਸ ਵੀ ਪੀਆ ਕਰ। ਤਾਂ ਹੀ ਤੈਨੂੰ ਪਤਾ ਚੱਲੇਗਾ ਗਿਆਨ ਹੈ ਕੀ, ਸਮਝ ਹੈ ਕੀ। ਬੜੇ ਮਹਾਂਬੋਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੀ ਮਹਾਂਬਾਣੀ 'ਚ ਆਖੇ ਨੇ, ਹਰ ਰਸ ਪੀਵਹੁ ਪੁਰਖ ਗਿਆਨੀ, ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ। ਬੜੇ ਮਹਾਂਬੋਲ ਮਹਿਮਾ ਦੇ ਮਾਲਕ, ਪ੍ਰਤੱਖ ਹਰ ਤਪਤ ਮਹਿ ਠੰਡ ਵਰਤਾਵਣ ਵਾਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਪਾਵਨ ਰਸਨਾ ਤੋਂ ਆਖੇ ਨੇ, ਕਹਿੰਦੇ ਨੇ ਪ੍ਰਭੂ ਦੇ ਨਾਮ ਦੀ ਵਡਿਆਈ ਸੁਣ ਸੁਣ ਕੇ ਤੈਨੂੰ ਮਹਾਨ ਤ੍ਰਿਪਤੀ ਮਿਲ ਜਾਵੇਗੀ, ਤੈਨੂੰ ਮਹਾਨ ਸ਼ਾਂਤੀ ਮਿਲ ਜਾਵੇਗੀ। ਮਨੁੱਖ ਚਾਹੁੰਦਾ ਹੈ ਮੈਂ ਰਾਜਾ ਹੋਵਾਂ, ਮੈਂ ਰੱਜ ਜਾਵਾਂ, ਮੇਰੇ ਵਰਗਾ ਦੂਜਾ ਹੋਰ ਕੋਈ ਨਾ ਹੋਵੇ। ਔਰ ਇਸ ਤਰ੍ਹਾਂ ਦੇ ਸ਼ਿੰਗਾਰ ਆਦਿਕ ਕਰਕੇ ਜੇ ਰਾਜਾ ਨਹੀਂ ਵੀ ਹੈ ਤਾਂ ਰਾਜੇ ਵਰਗੇ ਕੱਪੜੇ ਪਾਉਣਾ ਚਾਹੁੰਦਾ ਹੈ, ਰਾਜੇ ਵਰਗਾ ਤਾਜ ਰੱਖ ਲਏਗਾ। ਚਲੋ ਜ਼ਿਆਦਾ ਨਹੀਂ ਤਾਂ ਮੈਂ ਰਾਜਾ ਦਿਖਾਈ ਪਵਾਂ। ਮੇਰੇ ਸਾਹਿਬ ਕਹਿੰਦੇ ਨੇ ਜੇਕਰ ਤੂੰ ਕਰਤਾ ਪੁਰਖ ਦਾ ਨਾਮ ਸੁਣਨ ਲੱਗ ਪਵੇਂ, ਉਸਦੇ ਗੁਣਾਂ ਨੂੰ ਸੁਣਨ ਲੱਗ ਪਵੇਂ, ਵਾਹਿਗੁਰੂ 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 ਰਸਨਾ ਤੋਂ ਕਹਿੰਦਿਆਂ ਅੰਦਰ ਧਿਆਨ ਧੁਨ ਵਿੱਚ ਰੱਖ ਕੇ ਸੁਣਨ ਲੱਗ ਪਵੇਂ, ਤਾਂ ਫਿਰ ਤੈਨੂੰ ਮਹਾਂਤ੍ਰਿਪਤੀ ਮਿਲ ਜਾਏਗੀ। ਸੁਣ ਸੁਣ ਮਹਾਂਤ੍ਰਿਪਤ। ਬੜੇ ਮਹਾਂਬੋਲ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੀ ਝੋਲੀ 'ਚ ਪਾਏ, ਸੁਣ ਸੁਣ ਮਹਾਂਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਸੁਣ ਕੇ ਤੈਨੂੰ ਮਹਾਂ ਰਜੇਵਾਂ ਪ੍ਰਾਪਤ ਹੋਵੇ, ਮਹਾਨ ਸੰਤੋਖ ਪ੍ਰਾਪਤ ਹੋਵੇ, ਮਹਾਨ ਅੰਦਰ ਦੀ ਤ੍ਰਿਸ਼ਨਾ ਬੁੱਝ ਜਾਣ ਦਾ, ਤੈਨੂੰ ਮਹਾਨ ਵਡਿਆਈ ਭਰਿਆ ਸੰਤੋਖ ਪ੍ਰਾਪਤ ਹੋਵੇਗਾ ਜੇਕਰ ਤੂੰ ਗੁਰੂ ਦੇ ਬੋਲਾਂ ਨੂੰ ਸੁਣਨ ਲੱਗ ਪਵੇਂ। ਸੁਣ ਸੁਣ ਮਹਾਂਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ। ਇਹ ਬਾਣੀ ਸ਼ਬਦ ਹੈ, ਬੜੇ ਧਿਆਨ ਨਾਲ ਸਰਵਣ ਕਰਨਾ। ਕਈ ਦਫ਼ਾ ਅਸੀਂ ਇਸ ਪਾਵਨ ਸ਼ਬਦ ਦਾ ਉਚਾਰਨ ਬਾਣੀ ਵੀ ਕਰ ਜਾਂਦੇ ਹਾਂ। ਬਾਣੀ ਤੋਂ ਬਾਣੀ ਸ਼ਬਦ ਹੈ, ਇਸਦਾ ਉਚਾਰਨ ਬਾਣੀ ਵਰਗਾ ਹੀ ਹੋਵੇਗਾ। ਸੋਫਟ ਪ੍ਰੋਨਾਉਂਸੀਏਸ਼ਨ ਪੋਲਾ ਇਸਦਾ ਉਚਾਰਨ ਹੋਵੇਗਾ ਬਾਣੀ। ਜੇ ਬਾਣੀ ਉਚਾਰਨ ਕਰੀਏ ਤਾਂ ਫਿਰ ਹੋਵੇਗਾ ਜਿਵੇਂ ਕਿਸੇ ਸੰਸਥਾ ਦਾ ਕੋਈ ਫਾਊਂਡਰ ਹੋਵੇ, ਕੋਈ ਬਾਣੀ ਹੋਵੇ। ਇੱਥੇ ਮਹਾਰਾਜ ਨੇ ਬਾਣੀ ਸ਼ਬਦ ਵਰਤਿਆ। ਗੁਰਬਾਣੀ ਉਚਾਰਨ ਨੂੰ ਸਮਝਣ ਵਾਲੇ ਨਤਮਸਤਕ ਹੋ ਕੇ ਸ਼ਰਧਾ ਨਾਲ ਪ੍ਰੇਮ ਨਾਲ ਪਾਠ ਕਰਨ ਵਾਲੇ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਨੇ ਬਈ ਸ਼ਬਦ ਦਾ ਉਚਾਰਨ ਸੋਫਟ ਹੋਵੇਗਾ, ਪੋਲੇਪਨ ਨਾਲ ਹੋਵੇਗਾ। ਸਾਧੂ ਅੰਮ੍ਰਿਤ ਬਾਣੀ, ਬਾਣੀ ਦੀ ਤਰ੍ਹਾਂ ਜਿਵੇਂ ਬਾਣੀ ਸ਼ਬਦ ਹੈ, ਗੁਰੂ ਦੇ ਅੰਮ੍ਰਿਤਮਈ ਬੋਲ ਸੁਣ ਕੇ ਤੇਰਾ ਹਿਰਦਾ ਮਹਾਨ ਤ੍ਰਿਪਤੀ ਨਾਲ ਭਰ ਜਾਏ। ਗੁਰੂ ਦੇ ਬੋਲਣ ਨੇ ਹੀ ਤਾਂ ਤ੍ਰਿਪਤੀ ਦਿੱਤੀ, ਹੰਕਾਰੀ ਨੂੰ ਨਿਰਮਾਣਤਾ ਗੁਰੂ ਦੇ ਬੋਲਾਂ ਤੋਂ ਪ੍ਰਾਪਤ ਹੋਈ, ਤ੍ਰਿਸ਼ਨਾਲੂ ਨੂੰ ਸੰਤੁਸ਼ਟੀ ਗੁਰੂ ਦੇ ਬੋਲਾਂ ਤੋਂ ਪ੍ਰਾਪਤ ਹੋਈ। ਬੜੇ ਬੜੇ ਐਸੇ ਮਨੁੱਖ ਜੋ ਸੰਸਾਰ ਅਤ੍ਰਿਪਤੀ ਕਰਕੇ ਕਤਲੋ ਗਾਰਤ ਨਾਲ ਜੁੜੇ ਹੋਏ ਸਨ, ਜੈਸੇ ਸੱਜਣ ਠੱਗ ਦੀ ਕਥਾ। ਉਸਨੇ ਇੱਕ ਮੰਦਿਰ ਵੀ ਬਣਾ ਰੱਖਿਆ ਹੈ, ਇੱਕ ਮਸਜਿਦ ਵੀ ਬਣਾ ਰੱਖੀ ਹੈ, ਕੋਈ ਮੁਸਲਮਾਨ ਆ ਜਾਵੇ ਅਤੇ ਉਸਨੂੰ ਮਸਜਿਦ ਵਿੱਚ ਠਹਿਰਾ ਦਿੰਦਾ ਹੈ, ਤੂੰ ਇੱਥੇ ਨਮਾਜ਼ ਪੜ੍ਹਿਆ ਕਰ। ਕੋਈ ਸਨਾਤਨੀ ਵੀਰ ਆ ਜਾਵੇ ਮੰਦਿਰ ਵਿੱਚ ਠਹਿਰਾ ਦਿੰਦਾ, ਤੂੰ ਇੱਥੇ ਆਰਤੀ ਕਰ। ਇੱਕ ਤਰ੍ਹਾਂ ਦਾ ਚੌਰਾਹੇ ਦੇ ਕੋਲ ਉਸਨੇ ਬੜਾ ਸੋਹਣਾ ਅਸਥਾਨ ਬਣਾਇਆ ਹੋਇਆ ਔਰ ਜਪ ਤਪ ਦਾ ਦਿਖਾਵਾ ਵੀ ਕਰਦਾ, ਪਰ ਅੰਦਰੋਂ ਅਤ੍ਰਿਪਤ ਹੈ, ਅੰਦਰੋਂ ਤ੍ਰਿਪਤ ਨਹੀਂ ਹੈਗਾ। ਇਸ ਲਈ ਮੌਕਾ ਦੇਖ ਕੇ ਜੇ ਕੋਈ ਚੰਗੀ ਆਸਾਮੀ ਆ ਜਾਵੇ ਤਾਂ ਮਾਰ ਕੇ ਲੁੱਟ ਵੀ ਲੈਂਦਾ। ਹਰ ਰੋਜ਼ ਕਤਲ ਨਹੀਂ ਕਰਦਾ, ਹਰ ਰੋਜ਼ ਨਹੀਂ ਲੁੱਟਦਾ, ਜਦ ਕੋਈ ਮਹੀਨੇ ਦੋ ਮਹੀਨੇ ਛੇ ਮਹੀਨੇ ਸਾਲ ਬਾਅਦ ਕੋਈ ਚੰਗਾ ਧਨਾੜ ਆ ਕੇ ਠਹਿਰ ਜਾਵੇ ਉਸ ਨੂੰ ਲੁੱਟ ਲੈਂਦਾ ਹੈ ਅਤੇ ਕਤਲ ਵੀ ਕਰ ਦਿੰਦਾ। ਕਾਰਨ ਕੀ ਹੈ? ਅੰਦਰੋਂ ਬੜਾ ਅਤ੍ਰਿਪਤ ਹੈ, ਅੰਦਰੋਂ ਤ੍ਰਿਪਤੀ ਨਸੀਬ ਨਹੀਂ ਹੋਈ। ਇਸੇ ਸੰਦਰਭ ਵਿੱਚ ਦੇਖਦਿਆਂ ਹੋਇਆਂ ਦਿਖਾਈ ਪੈਂਦਾ ਹੈ ਕਿ ਚੋਰ ਭੂਮੀਆਂ ਵੀ ਅੰਦਰੋਂ ਅਤ੍ਰਿਪਤ ਹੈ, ਇਸ ਲਈ ਵਾਰ ਵਾਰ ਚੋਰੀ ਕਰਦਾ ਹੋਇਆ ਦਿਖਾਈ ਪੈਂਦਾ, ਵਾਰ ਵਾਰ ਲੋਕਾਂ ਦਾ ਘਰ ਲੁੱਟਦਾ ਹੋਇਆ, ਘਰ ਭੰਨਦਾ ਹੋਇਆ ਦਿਖਾਈ ਪੈਂਦਾ ਹੈ। ਫਿਰ ਮੈਂ ਅਰਜ਼ ਕਰਾਂ, ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਾਰੂ ਨੂੰ ਵੀ ਕਹਿ ਦਿੱਤਾ, ਦੁਨੀ ਚੰਦ ਨੂੰ ਵੀ ਕਹਿ ਦਿੱਤਾ, ਦੁਨੀ ਚੰਦਾ, ਸੰਸਾਰ ਦੇ ਪਦਾਰਥ ਮਨੁੱਖ ਨੂੰ ਹੋਰ ਅਤ੍ਰਿਪਤ ਕਰਦੇ ਨੇ। ਬੜੇ ਧਿਆਨ ਨਾਲ ਸਰਵਣ ਕਰਨਾ। ਜਿਹਨਾਂ ਮਨੁੱਖਾਂ ਦੀ ਇਹ ਸੋਚ ਹੋਵੇ ਨਾ ਬਈ ਮੇਰੇ ਕੋਲ ਬੜੇ ਪਦਾਰਥ ਹੋਵਣ, ਮੈਂ ਤ੍ਰਿਪਤ ਹੋ ਜਾਵਾਂਗਾ, ਬੜੀਆਂ ਵੱਡੀਆਂ ਪਦਵੀਆਂ ਹੋਵਣ, ਮੈਂ ਤ੍ਰਿਪਤ ਹੋ ਜਾਵਾਂਗਾ, ਉਹਨਾਂ ਨੂੰ ਇਹ ਵਿਚਾਰ ਬੜੇ ਹੀ ਧਿਆਨ ਨਾਲ ਸਰਵਣ ਕਰਨਾ ਚਾਹੀਦਾ। ਪਦਾਰਥ ਹੋਰ ਅਤ੍ਰਿਪਤੀ ਵਧਾ ਦਿੰਦੇ, ਜਿਉਂ ਜਿਉਂ ਵੱਧਦਾ ਜਾਂਦਾ। ਮੇਰੇ ਸਾਹਿਬ ਜੀ ਦੇ ਬੋਲ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਸਤਿਗੁਰੂ ਜੀ ਦਾ ਬਚਨ ਮਿਲਿਆ ਦੁਨੀ ਚੰਦ, ਮਹਾਰਾਜ ਕੁਝ ਸਮਾਂ ਇਸ ਦੇ ਘਰ ਠਹਿਰਨ ਤੋਂ ਬਾਅਦ ਰੁਖਸਤ ਹੋਣ ਲੱਗੇ ਅਤੇ ਦੁਨੀ ਚੰਦ ਨੇ ਚੱਲਦਿਆਂ ਹੋਇਆਂ ਵਿਦਾ ਕਰਦਿਆਂ ਕਿਹਾ, ਤੁਸਾਂ ਤਾਂ ਆਖਿਆ ਸੀ ਅਸੀਂ ਲੈਣ ਕੁਛ ਨਹੀਂ ਆਏ, ਦੇਣ ਆਏ ਹਾਂ, ਅਤੇ ਦੱਸੋ ਤੁਸੀਂ ਭੁੱਲ ਗਏ ਹੋ ਬਈ ਮੈਨੂੰ ਕੁਛ ਦੇ ਕੇ ਜਾਣਾ ਹੈ? ਤੁਸੀਂ ਕਿਹਾ ਸੀ ਕੁਛ ਦੇਣ ਵਾਸਤੇ ਆਏ ਹਾਂ। ਇੱਕ ਗੁਜ਼ਾਰਿਸ਼ ਮੈਂ ਹੋਰ ਕਰਨੀ ਚਾਹੁੰਦਾ, ਸੰਸਾਰ ਦੇ ਤਮਾਮ ਲੋਕ ਤੁਹਾਨੂੰ ਮਿਲਣਗੇ ਕੁਛ ਲੈਣ ਵਾਸਤੇ। ਰੂਹੇ ਜ਼ਮੀਨ 'ਤੇ ਵਾਹਿਦ ਹਸਤੀ ਹੈ ਸ਼੍ਰੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਸੰਸਾਰ 'ਤੇ ਆਉਣਾ ਹੀ ਇਸ ਲਈ ਕੀਤਾ ਕੁਝ ਲੈਣ ਵਾਸਤੇ ਨਹੀਂ, ਸਭ ਕੁਝ ਦੇਣ ਵਾਸਤੇ, ਝੋਲੀਆਂ ਭਰਨ ਵਾਸਤੇ। ਖੁਸ਼ੀਆਂ ਅਤੇ ਖੇੜਿਆਂ ਦੀ ਦਾਤ ਸੰਸਾਰ ਦੀ ਝੋਲੀ 'ਚ ਪਾਉਣ ਵਾਸਤੇ। ਤੁਸੀਂ ਅਵਤਾਰਾਂ ਦੀ ਜ਼ਿੰਦਗੀ ਦੇਖੋ, ਆਪਣੇ ਘਰ ਤੋਂ ਮਹਾਤਮਾ ਬੁੱਧ ਚੱਲੇ ਨੇ ਗਿਆਨ ਲੈਣ ਵਾਸਤੇ, ਕੁਛ ਪ੍ਰਾਪਤ ਕਰਨ ਵਾਸਤੇ। ਸ਼੍ਰੀ ਰਾਮ ਆਪਣੇ ਘਰੋਂ ਨਿਕਲੇ ਨੇ ਆਪਣੀ ਸਜ਼ਾ ਭੁਗਤ ਕੇ ਰਾਜ ਵਾਪਸ ਲੈਣ ਵਾਸਤੇ। ਤੁਸੀਂ ਤਮਾਮ ਅਵਤਾਰਾਂ ਨੂੰ ਦੇਖੋ, ਰੂਹੇ ਜ਼ਮੀਨ 'ਤੇ ਇਹ ਸੰਸਾਰ ਦੇ ਪਹਿਲੇ ਮਹਾਨ ਰਹਿਬਰੀ ਪੁਰਖ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਕੁਛ ਲੈਣ ਵਾਸਤੇ ਘਰੋਂ ਨਹੀਂ ਚੱਲੇ, ਸਾਰੇ ਬ੍ਰਹਿਮੰਡ ਨੂੰ ਬਰਕਤਾਂ ਦੇਣ ਵਾਸਤੇ ਚੱਲੇ। ਖੁਸ਼ੀਆਂ ਅਤੇ ਖੇੜੇ ਬ੍ਰਹਮ ਗਿਆਨ ਦੀ ਦਾਤ ਝੋਲੀ 'ਚ ਪਾਉਣ ਵਾਸਤੇ ਚੱਲੇ ਨੇ। ਦੁਨੀ ਚੰਦ ਨੂੰ ਮੁਸਕਰਾਉਂਦਿਆਂ ਹੋਇਆਂ ਸਾਹਿਬ ਕਹਿਣ ਲੱਗੇ, ਹਾਂ ਮੈਂ ਕਿਹਾ ਸੀ ਦੇ ਕੇ ਜਾਣ ਦੇਣ ਵਾਸਤੇ ਆਇਆ, ਚੱਲ ਇਹ ਸੂਈ ਤੈਨੂੰ ਦੇ ਜਾਂਦੀ। ਸੂਈ ਨੂੰ ਸ਼ਬਦ ਵੀ ਕਹਿੰਦੇ ਨੇ, ਸੋਏ ਨੇ ਕਿ ਸੂਈ, ਰੁਪੇ ਕਾ ਧਾਬਾ, ਨਾਮੇ ਕਾ ਚਿੱਤ ਹਰ ਸਿਓਂ ਲਾਗਾ। ਸੋਇਨੇ ਦੀ ਸੂਈ ਗੁਰੂ ਦਾ ਸ਼ਬਦ ਹੈ, ਇਹ ਸੂਈ ਤੈਨੂੰ ਦਿੰਦੇ ਹਾਂ। ਆਖਿਆ ਫਿਰ ਵਾਪਸ ਵੀ ਲਵੋਗੇ? ਕਿਹਾ ਹਾਂ ਵਾਪਸ ਵੀ ਜ਼ਰੂਰ ਲਵਾਂਗੇ। ਕਦੋਂ ਲਵੋਗੇ? ਆਖਿਆ ਇੱਥੇ ਵਾਪਸ ਨਹੀਂ ਲਵਾਂਗੇ, ਉੱਥੇ ਵਾਪਸ ਲੈ ਲਵਾਂਗੇ। ਦੁਨੀ ਚੰਦ ਬੜੇ ਸੋਹਣੇ, ਇੱਕ ਪੰਜਾਬੀ ਦੇ ਆਲਮ ਦੇ ਦੋ ਬੋਲ, ਦੁਨੀ ਚੰਦ ਰੱਖ ਸੂਈ ਅਮਾਨਤ, ਅੱਗੇ ਚੱਲ ਲਵਾਂਗੇ ਯਾਰ, ਅੱਗੇ ਜਾ ਕੇ ਤੇਰੇ ਕੋਲੋਂ ਇਹ ਸੂਈ ਪ੍ਰਾਪਤ ਕਰ ਲਵਾਂਗੇ। ਦੁਨੀ ਚੰਦ ਰੱਖ ਸੂਈ ਅਮਾਨਤ, ਅੱਗੇ ਚੱਲ ਲਵਾਂਗੇ ਯਾਰ। ਮਹਾਰਾਜ ਕਹਿਣ ਲੱਗੇ, ਇਹ ਹੁਣ ਤੇਰੇ ਕੋਲੋਂ ਅਗਲੀ ਦੁਨੀਆ ਵਿੱਚ ਪ੍ਰਾਪਤ ਕਰ ਲਵਾਂ। ਦੁਨੀ ਚੰਦ ਨੇ ਹੱਸਦੇ ਹੋਏ ਕਿਹਾ, ਅੱਗੇ ਤਨ ਵੀ ਨਾਲ ਨਹੀਂ ਜਾਣਾ, ਸੂਈ ਕਿੰਜ ਜਾਸੀ ਸਰਕਾਰ। ਮਹਾਰਾਜ ਇਹ ਤਾਂ ਤੁਸੀਂ ਕਹਿੰਦੇ ਸੀ ਤਨ ਵੀ ਨਾਲ ਨਹੀਂ ਜਾਂਦਾ, ਧਨ ਵੀ ਨਾਲ ਨਹੀਂ ਜਾਂਦਾ, ਪਰ ਹੁਣ ਤਾਂ ਤੁਸੀਂ ਆਪਣੀ ਗੱਲ ਆਪ ਹੀ ਰੱਦ ਕਰ ਦਿੱਤੀ। ਤੁਸੀਂ ਕਹਿੰਦੇ ਹੋ ਅੱਗੇ ਲੈ ਲਵਾਂਗੇ, ਜੇ ਤੁਹਾਡੇ ਬਚਨਾਂ ਮੁਤਾਬਕ ਤਨ ਤਨ ਅੱਗੇ ਨਾਲ ਨਹੀਂ ਜਾਣਾ ਤਾਂ ਫਿਰ ਸੂਈ ਅੱਗੇ ਕੌਣ ਲੈ ਜਾਏ। ਮਹਾਰਾਜ ਨੇ ਫਿਰ ਮਹਾਂ ਬਚਨ ਕਿਹਾ, ਆਖਿਆ ਤਨ ਨਹੀਂ ਜਾਣਾ, ਧਨ ਤਾਂ ਜਾਸੀ ਹਨ ਜੋ ਰੱਖੇ ਜੋੜ ਭੰਡਾਰ। ਇਹ ਜਿਹੜੇ ਵੱਡੇ ਵੱਡੇ ਭੰਡਾਰ ਤੂੰ ਧਨ ਦੇ ਜੋੜ ਕੇ ਰੱਖੇ ਨੇ, ਇਹ ਤੇਰੇ ਨਾਲ ਜਾਣਗੇ। ਗੁਰੂ ਦਾ ਬਚਨ ਸੂਈ ਵਾਂਗੂ ਹੀ ਲੱਗਿਆ ਅਤੇ ਉਸਨੇ ਜਨਮਾਂ ਜਨਮਾਂ ਦਾ ਹਿਰਦੇ ਦਾ ਫਟਿਆ ਹੋਇਆ ਬਸਤਰ ਪਰਮਾਤਮਾ ਦੇ ਪੱਲੇ ਨਾਲ ਜੋੜ ਦਿੱਤਾ, ਗੰਢ ਦਿੱਤਾ। ਗੁਰੂ ਦੇ ਬਚਨ ਦੀ ਬਰਕਤ ਹੈ। ਪਹਿਲੇ ਮਨ ਅਤ੍ਰਿਪਤ ਸੀ, ਲੁੱਟ ਲੈਂਦਾ ਸੀ, ਖੋ ਲੈਂਦਾ ਸੀ, ਜਿੱਥੋਂ ਮਿਲੇ ਲੈ ਆਉਂਦਾ ਸੀ। ਪਰ ਹੁਣ ਜਦ ਗੁਰੂ ਬਚਨ ਦੀ ਬਰਕਤ ਦਾ ਸਦਕਾ ਮਨ ਤ੍ਰਿਪਤ ਹੋ ਗਿਆ, ਫਿਰ ਜੋੜਿਆ ਹੋਇਆ ਵੰਡਣ ਲੱਗ ਪਿਆ। ਆਖਿਆ ਲੋਕਾਂ ਦਾ ਹੱਕ ਹੈ, ਅੱਜ ਵੀ ਤੁਹਾਨੂੰ ਲੋਕ ਮਿਲ ਜਾਣਗੇ ਬੜਿਆਂ ਬੜਿਆਂ ਸਿੰਘਾਸਣਾਂ 'ਤੇ ਬੈਠੇ, ਦੇਸ਼ ਦਾ ਕੀਮਤੀ ਸਰਮਾਇਆ ਲੁੱਟ ਕੇ, ਧਨ ਲੁੱਟ ਕੇ ਵਿਦੇਸ਼ਾਂ ਦੇ ਬੈਂਕ ਭਰੇ ਹੋਏ ਨੇ, ਔਰ ਫਿਰ ਵੀ ਕਹਿੰਦੇ ਨੇ ਹਾਲੇ ਥੋੜ੍ਹਾ, ਹਾਲੇ ਥੋੜ੍ਹਾ ਹੈ, ਹਾਲੇ ਹੋਰ ਚਾਹੀਦਾ ਹੈ। ਮੈਂ ਅਰਜ਼ ਕਰਾਂ, ਜਿਵੇਂ ਬੱਸ ਚੱਲਦਾ ਨਾ ਉਸ ਤਰ੍ਹਾਂ ਚਲਾ ਲੈਂਦੇ, ਜਿਸ ਤਰ੍ਹਾਂ ਖੇਡ ਬਣਦੀ ਹੈ। ਤੁਸੀਂ ਦੇਖ ਲਓ, ਸੰਨ 84 ਵਿੱਚ ਇਹਨਾਂ ਭ੍ਰਸ਼ਟ ਰਾਜਨੀਤਿਕਾਂ ਨੇ ਕੌਮ 'ਤੇ ਟੈਂਕਾਂ 'ਤੇ ਤੋਪਾਂ ਨਾਲ ਹਮਲਾ ਕੀਤਾ, ਬੰਬ ਚਲਾਏ, ਬੰਬ ਚਲਾ ਕੇ ਦੰਗੇ ਕਰਵਾ ਕੇ ਕਤਲੋ ਗਾਰਤ ਕਰਕੇ ਦੇਸ਼ ਨੂੰ ਲੁੱਟਿਆ, ਆਪਣੀਆਂ ਕੁਰਸੀਆਂ ਪਦਵੀਆਂ ਬਣਾਈਆਂ। ਅਤੇ ਹੁਣ ਤੁਸੀਂ ਦੇਖ ਲਓ, ਇਸ ਵਾਰੀ ਇਹਨਾਂ ਨੇ ਪਿਆਜ਼ ਬੰਬ ਹੀ ਚਲਾ ਦਿੱਤਾ, ਅਨੀਅਨ ਬੰਬ ਚਲਾ ਦਿੱਤਾ ਹੈ, ਇਤਨਾ ਮਹਿੰਗਾ ਸਾਜੋ ਸਮਾਨ। ਕਾਰਨ ਕੀ ਹੈ? ਹਿਰਦੇ ਅਤ੍ਰਿਪਤ ਨੇ, ਹਿਰਦੇ ਵਿੱਚ ਤ੍ਰਿਪਤੀ ਕੋਈ ਨਹੀਂ। ਇਹੋ ਜਿਹਿਆਂ ਭ੍ਰਸ਼ਟ ਬੰਦਿਆਂ ਨੂੰ ਅੱਜ ਦੇ ਕਾਰੂ ਆਖਿਆ ਜਾ ਸਕਦਾ, ਅੱਜ ਦੇ ਦੁਨੀ ਚੰਦ ਆਖਿਆ ਜਾ ਸਕਦਾ, ਅੱਜ ਦੇ ਸੱਜਣ ਠੱਗ ਆਖਿਆ ਜਾ ਸਕਦਾ ਹੈ। ਹਰ ਬਸਰ ਨੂੰ ਤ੍ਰਿਪਤੀ ਕੌਣ ਦੇਵੇਗਾ? ਮੈਂ ਅਰਜ਼ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੋਂ ਤ੍ਰਿਪਤੀ ਮਿਲੇ, ਗੁਰੂ ਦੇ ਬਚਨਾਂ ਤੋਂ ਤ੍ਰਿਪਤੀ ਪ੍ਰਾਪਤ ਹੋਵੇਗੀ। ਇਹ ਮਹਾਂਬੋਲ ਗੁਰੂ ਅਰਜਨ ਦੇਵ ਸਾਹਿਬ ਨੇ ਆਖੇ ਨੇ। ਕਹਿੰਦੇ ਨੇ ਇਹ ਆਪਣੇ ਆਪ ਨੂੰ ਸਿਆਣਾ ਸਮਝਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਜਪਿਆ ਕਰ, ਨਾਮ ਦਾ ਰਸ ਪੀਆ ਕਰ, ਹਰ ਰਸ ਪੀਓ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ। ਗੁਰੂ ਦੇ ਅੰਮ੍ਰਿਤ ਰੂਪੀ ਬਚਨ ਤੇਰੇ ਮਨ ਨੂੰ ਤ੍ਰਿਪਤ ਕਰ ਦੇਣਗੇ। ਇਹ ਸਾਧੂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਵਾਸਤੇ ਆਇਆ, ਗੁਰੂ ਨਾਨਕ ਦੇਵ ਜੀ ਵਾਸਤੇ ਆਇਆ, ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਆਇਆ, ਅਕਾਲ ਪੁਰਖ ਵਾਸਤੇ। ਮੈਂ ਅਰਜ਼ ਕਰਾਂ, ਇਹ ਸ਼ਬਦ ਵਰਤਿਆ ਜਾ ਸਕਦਾ ਹੈ ਫਿਰ ਉਹਨਾਂ ਲਈ ਵੀ ਆਇਆ ਹੈ ਜਿਹੜੇ ਪਰਮਾਤਮਾ ਦਾ ਜਪ ਕਰਦੇ, ਜੋ ਜਪ ਕਰਦਿਆਂ ਕਰਦਿਆਂ ਪਰਮਾਤਮਾ ਦਾ ਰੂਪ ਹੋ ਗਏ, ਅਤੇ ਜੋ ਜਿੱਥੇ ਬੈਠਦੇ ਨੇ, ਜਿਸ ਸਭਾ 'ਚ ਜਾਂਦੇ ਨੇ, ਜਿਸ ਥਾਂ 'ਤੇ ਹੁੰਦੇ ਨੇ, ਉੱਥੇ ਪਰਮਾਤਮਾ ਦਾ ਜਸ ਹੀ ਕਰਦੇ ਰਹਿੰਦੇ ਨੇ, ਵਡਿਆਈ ਕਰਦੇ ਰਹਿੰਦੇ ਨੇ। ਕਿਤਨੇ ਮਹਾਂਬੋਲ ਮੇਰੇ ਸਾਹਿਬ ਜੀ ਨੇ ਆਖੇ, ਸਾਧ ਸ਼ਬਦ ਵੀ ਹੈ ਅਤੇ ਸੰਤ ਸ਼ਬਦ ਵੀ, ਜਹ ਸਾਧ ਸੰਤ ਹੋਵੇ ਇਕੱਤਰ, ਹਰ ਗੁਣ ਗਾਵੇ ਨਾਦ ਕਵਿਤ। ਕਵਿਤ ਸ਼ਬਦ ਹੈ, ਕਈ ਦਫ਼ਾ ਅਸੀਂ ਇੱਥੇ ਕਵਿਤ ਵੀ ਪੜ੍ਹ ਜਾਂਦੇ ਹਾਂ, ਹਰ ਗੁਣ ਗਾਵੇ ਨਾਦ ਕਵਿਤ। ਅਤੇ ਜੇ ਕਵਿਤ ਆਖੀਏ ਨਾ, ਫਿਰ ਕਵਿਤ ਕਵਿਤਾ ਦੀ ਇੱਕ ਚਾਲ ਦਾ ਨਾਮ ਹੈ, ਜਿਵੇਂ ਸਵਈਆ ਹੈ, ਚੌਪਈ ਹੈ, ਇਸ ਤਰ੍ਹਾਂ ਕਵਿਤ ਵੀ ਹੈ। ਇੱਥੇ ਸ਼ਬਦ ਕਵਿਤ ਹੈ, ਮਹਾਰਾਜ ਨੇ ਵਰਤਿਆ, ਜੇ ਸਾਧ ਸੰਤ ਹੋਵੇ ਇਕੱਤਰ। ਹੁਣ ਇਸ ਗੱਲ ਨੂੰ ਅਸੀਂ ਗੁਰੂ ਦਾ ਅਰਥ ਵਿੱਚ ਨਹੀਂ ਲੈ ਸਕਦੇ, ਆਪ ਸਾਰੇ ਸਿਆਣੇ ਪੁਰਸ਼ ਬੈਠੇ ਹੋ। ਇਹ ਉਹਨਾਂ ਵਾਸਤੇ ਆਇਆ ਜਿਨ੍ਹਾਂ ਨੇ ਜਪ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਕਰਤੇ ਦੇ ਸਮਰਪਿਤ ਕਰ ਦਿੱਤਾ, ਕਰਤੇ ਵਿੱਚ ਲੀਨ ਹੋ ਗਏ, जहे साध संत होवे एकत्र हर गुण गावे हैं नाद कवित। बड़े महाबोल मेरे साहब जी ने आखे ने, कहने ए पुरखा गुरु साधु दे अमृत बचन सुन के तेरा हिरदा तृपत हो जाएगा, मन आनंद नाल भर जाएगा। मैनू एक सज्जन लुधियाने च मिले, बड़े गुरमुख सज्जन सन। वो मैनू एक दिन कहन लगे, आखन लगे, मेरा जीवन नशियां नाल जुड़िया होया, विचारी सी मैं बहुत वड्डा, अपने आप नू इस तरह कोई कहिंदा नहीं, पर उसने मेरे नाल अपना राज सांझा कीता। मैं विचारी सी, दुराचारी सी, पर जदों दा श्री गुरु ग्रंथ साहब जी दे पावन बचना दी कथा सुन लगा ना, उस तों बाद मेरा जीवन बदल गया है, ते हुण मैं अमृत पान भी कर लिया। ਇਹ ਗੁਰੂ ਦੇ ਬਚਨਾਂ ਦਾ ਹੀ ਬਰਕਤ ਹੈ, ਜਿਹੜਾ ਸੁਣਦਾ ਹੈ ਉਸ ਦਾ ਜੀਵਨ ਤ੍ਰਿਪਤ ਹੋ ਜਾਂਦਾ। ਨਸ਼ਿਆਂ ਅਤੇ ਵਿਸ਼ਿਆਂ ਵੱਲ ਵੀ ਅਤ੍ਰਿਪਤ ਮਨ ਜਾਏਗਾ, ਤ੍ਰਿਪਤ ਮਨ ਕਦੀ ਨਹੀਂ ਜਾਏਗਾ, ਰੱਜੇ ਹੋਇਆ ਮਨ ਕਦੀ ਵੀ ਨਹੀਂ ਜਾਵੇਗਾ। ਮੇਰੇ ਸਾਹਿਬ ਫਰਮਾਨ ਕਰਦੇ ਨੇ, ਪੁਰਖਾ ਇਹ ਬਰਕਤ ਤੈਨੂੰ ਮਿਲ ਸਕਦੀ ਹੈ ਜੇ ਤੂੰ ਨਾਮ ਜਪਣਾ ਸ਼ੁਰੂ ਕਰੇ, ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ 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 ਦਾ ਜਪ ਕਰਨਾ, ਅਤੇ ਫਿਰ ਆਪਣੇ ਕੰਨਾਂ ਨਾਲ ਇਸ ਨੂੰ ਸਰਵਣ ਕਰਨਾ। ਬਾਕੀ ਗੱਲਾਂ ਸਭ ਭਾਵੇਂ ਭੁੱਲ ਜਾਣ, ਪਰ ਸਾਰੇ ਦਿਨ ਦਾ ਇਹ ਸਭ ਤੋਂ ਪਹਿਲਾ ਕਰਮ ਹੀ ਸਮਝ ਲਓ, ਇਹ ਭੁੱਲਣਾ ਨਹੀਂ ਚਾਹੀਦਾ। ਇਸ ਨਾਲ ਮਨ ਪ੍ਰਭੂ ਦੇ ਚਰਨਾਂ ਵਿੱਚ ਲੀਨ ਆਉਂਦਾ ਹੈ। ਜੈਸੇ ਇਹ ਮੋਬਾਇਲ ਫੋਨ ਹੈ ਤੁਹਾਡੇ ਸਾਰਿਆਂ ਦੀ ਜੇਬ 'ਚ ਹੋਣਾ ਹੈ, ਇੱਥੇ ਦੀਵਾਨ ਹਾਲ ਵਿੱਚ ਤਾਂ ਬੰਦ ਕਰਨ ਵਾਸਤੇ ਕਹਿੰਦੇ ਨੇ, ਬਈ ਬੰਦ ਕਰਕੇ ਆਓ ਜਾਂ ਸਾਇਲੈਂਟ ਕਰਕੇ ਆਓ। ਉਂਝ ਜੇਬ ਵਿੱਚ ਸਾਰਿਆਂ ਦੀ ਤੁਹਾਡੇ ਹੋਵੇਗਾ, ਆਪਾਂ ਕੀ ਕਰਦੇ ਹਾਂ, ਘਰੋਂ ਚੱਲਣ ਤੋਂ ਪਹਿਲਾਂ ਉਹਦੀ ਬੈਟਰੀ ਚਾਰਜ ਕਰਦੇ ਹਾਂ। ਪਤਾ ਹੈ ਨਾ, ਜੇ ਚਾਰਜ ਨਾ ਹੋਇਆ ਫਿਰ ਕਿਤੇ ਗੱਲਬਾਤ ਹੀ ਨਹੀਂ ਹੋ ਸਕਣੀ, ਡੈੱਡ ਹੋ ਜਾਏ, ਫਿਰ ਕੋਈ ਨਾ ਬੰਦਾ ਸਾਨੂੰ ਲੱਭ ਸਕੇਗਾ, ਨਾ ਅਸੀਂ ਕਿਸੇ ਤੱਕ ਮੈਸੇਜ ਪਹੁੰਚਾ ਸਕਾਂਗੇ। ਜਿਵੇਂ ਸੈੱਲ ਫੋਨ ਚਾਰਜ ਕਰਨਾ ਜ਼ਰੂਰੀ ਹੈ, ਘਰੋਂ ਚੱਲਣ ਤੋਂ ਪਹਿਲਾਂ ਗੱਡੀ ਵਿੱਚ ਪੈਟਰੋਲ ਹੋਣਾ ਜ਼ਰੂਰੀ ਹੈ, ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਕਾਮਯਾਬੀਆਂ ਪ੍ਰਾਪਤ ਕਰਨੀਆਂ ਕੋਈ ਚਾਹੇ ਤਾਂ ਉਸਨੂੰ ਅੰਮ੍ਰਿਤ ਵੇਲੇ ਜਾਪ ਕਰਨਾ ਜ਼ਰੂਰੀ ਹੈ, ਵਾਹਿਗੁਰੂ ਮੰਤਰ ਦਾ ਜਾਪ ਕਰਨਾ ਜ਼ਰੂਰੀ ਹੈ। ਫਿਰ ਤ੍ਰਿਪਤੀ ਬਣ ਜਾਏਗੀ, ਮਨ ਪ੍ਰਸੰਨਤਾ ਨਾਲ ਭਰ ਜਾਵੇਗਾ। ਆਓ ਇਹਨਾਂ ਪਾਵਨ ਬਚਨਾਂ ਦੀ ਲੜੀਵਾਰ ਵਿਚਾਰ ਅਤੇ ਪਾਠ ਸਤਿਕਾਰਯੋਗ ਭਾਈ ਸਾਹਿਬ ਜੀਆਂ ਤੋਂ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ,
ਵਾਹ
ਸੋਰਠ ਮਹੱਲਾ ਪੰਜਵਾ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਪਾਵਨ ਬਚਨ ਸੋਰਠ ਰਾਗ ਵਿੱਚ ਸਾਡੀ ਝੋਲੀ 'ਚ ਪਾਇਆ ਹੈ।
ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ।
ਸਾਹਿਬ ਕਹਿੰਦੇ ਹਰ ਤਰ੍ਹਾਂ ਨਾਲ ਪੜਚੋਲ ਕਰਕੇ ਦੇਖ ਲਿਆ ਹੈ, ਪੜਤਾਲ ਕਰਕੇ ਦੇਖ ਲਿਆ ਹੈ, ਖੋਜ ਕਰਕੇ ਦੇਖ ਲਿਆ ਹੈ, ਜੀਵਨ ਦੇ ਵਿੱਚ ਕੋਈ ਤਤਸਾਰ ਵਸਤੂ ਹੈ ਅਤੇ ਪਰਮਾਤਮਾ ਦਾ ਨਾਮ ਹੈ, ਬਾਕੀ ਵਸਤੂਆਂ ਸਾਧਨ ਰੂਪ ਵਿੱਚ ਨੇ। ਸਾਧਨ ਰੂਪ ਤੋਂ ਮੁਰਾਦ ਹੈ ਜੈਸੇ ਅਸੀਂ ਮੰਜ਼ਿਲ 'ਤੇ ਪਹੁੰਚਣਾ ਹੈ ਨਾ, ਤੋ ਟ੍ਰੇਨ ਸਾਧਨ ਰੂਪ ਵਿੱਚ ਹੈ, ਅਸੀਂ ਟ੍ਰੇਨ 'ਤੇ ਜਾ ਸਕਦੇ ਹਾਂ, ਹਵਾਈ ਜਹਾਜ਼ 'ਤੇ ਜਾ ਸਕਦੇ ਹਾਂ, ਅਸੀਂ ਬਾਈ ਰੋਡ ਜਾ ਸਕਦੇ ਹਾਂ, ਸਮੁੰਦਰੀ ਰਸਤੇ ਰਾਹੀਂ ਜਾ ਸਕਦੇ ਹਾਂ, ਬੇੜੀਆਂ ਕਾਰਾਂ ਮੋਟਰਾਂ ਹਵਾਈ ਜਹਾਜ਼ ਇਹ ਸਾਰੇ ਸਾਧਨ ਰੂਪ ਵਿੱਚ ਨੇ, ਪਰ ਇਹ ਵਰਤਦੇ ਇਸ ਲਈ ਆ ਮੰਜ਼ਿਲ 'ਤੇ ਪਹੁੰਚਣ ਵਾਸਤੇ, ਇਹ ਮੰਜ਼ਿਲ ਰੂਪ ਵਿੱਚ ਨਹੀਂ ਹੈਗੇ। ਕੋਈ ਬੰਦਾ ਟ੍ਰੇਨ ਦੀ ਟਿਕਟ ਲੈ ਕੇ ਅਤੇ ਫਿਰ ਵਿੱਚੇ ਹੀ ਆਸਣ ਲਾ ਲਏ, ਆਖੇ ਆਪਣੀ ਮੰਜ਼ਿਲ ਇਹੀ ਹੈ, ਇਹ ਸਾਡੀ ਮੰਜ਼ਿਲ ਹੋ ਗਈ, ਸਾਡਾ ਘਰ ਹੋ ਗਿਆ, ਹਵਾਈ ਜਹਾਜ਼ ਵਿੱਚੋਂ ਉਤਰੇ ਹੀ ਨਾ, ਆਖੇ ਸਾਡੀ ਮੰਜ਼ਿਲ ਇਹੀ ਹੋ ਗਈ ਹੈ, ਇਹੀ ਸਾਡਾ ਘਰ ਹੋ ਗਿਆ ਹੈ, ਤਾਂ ਮੈਂ ਅਰਜ਼ ਕਰਾਂ ਅਹਿਮਕ ਅਖਵਾਏਗਾ, ਨਾ ਸਮਝ ਅਖਵਾਏਗਾ। ਬਿਲਕੁਲ ਇਸੇ ਤਰ੍ਹਾਂ ਅਸੀਂ ਸੰਸਾਰ ਦੇ ਪਦਾਰਥ ਜੋ ਸਾਧਨ ਰੂਪ ਵਿੱਚ, ਜਲ ਹੈ ਸਾਧਨ ਰੂਪ ਵਿੱਚ ਹੈ, ਭੋਜਨ ਹੈ ਸਾਧਨ ਰੂਪ ਵਿੱਚ ਹੈ, ਬਸਤਰ ਨੇ ਮਕਾਨ ਹੈ, ਹੋਰ ਸਾਜੋ ਸਮਾਨ ਹੈ, ਇਹ ਸਾਧਨ ਰੂਪ ਵਿੱਚ ਹੈ, ਪਰ ਅਸਾਂ ਇਸ ਨੂੰ ਮੰਜ਼ਿਲ ਹੀ ਸਮਝ ਲਿਆ ਕਿ ਇਹੀ ਚਾਹੀਦਾ। ਮੇਰੇ ਸਾਹਿਬ ਜੀਆਂ ਦਾ ਫੁਰਮਾਨ ਹੈ, ਖੋਜਤ ਖੋਜਤ ਤਤ ਵਿਚਾਰਿਓ, ਖੋਜਦਿਆਂ ਖੋਜਦਿਆਂ ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਚੰਗੀ ਤਰ੍ਹਾਂ ਵਿਚਾਰ ਕੇ, ਸਮਝ ਕੇ, ਖੋਜ ਕਰਕੇ, ਭੂਤ ਭਵਿਸ਼ ਵਰਤਮਾਨ ਵਿੱਚ ਖੋਜ ਕਰਕੇ ਦੇਖ ਲਿਆ ਹੈ, ਅਗਰ ਕੋਈ ਤਤਸਾਰ ਵਸਤੂ ਹੈ, ਕੋਈ ਮੰਜ਼ਿਲ ਹੈ, ਤਾਂ ਉਹ ਪਰਮਾਤਮਾ ਦੇ ਨਾਮ ਦਾ ਜਪ ਹੈ। ਚੱਲਦਿਆਂ ਫਿਰਦਿਆਂ ਬਾਕੀ ਕੁਛ ਕਰਨ ਲੱਗਿਆਂ ਤਾਂ ਸਾਨੂੰ ਬੜਾ ਕੁਛ ਕਰਨਾ ਪੈਂਦਾ। ਮੰਨ ਲਓ ਕਿਸੇ ਸਨਾਤਨੀ ਵੀਰ ਨੇ ਆਪਣੇ ਘਰ ਵਿੱਚ ਹਵਨ ਕਰਨਾ ਹੋਵੇ ਨਾ, ਅਤੇ ਉਸਨੂੰ ਇੱਕ ਖਾਸ ਪ੍ਰਕਾਰ ਦੀਆਂ ਲੱਕੜਾਂ ਦੀ ਲੋੜ ਹੈ, ਫਿਰ ਪੰਡਿਤ ਬ੍ਰਾਹਮਣ ਦੀ ਲੋੜ ਪਵੇਗੀ, ਫਿਰ ਹਵਨ ਕੁੰਡ ਦੀ ਲੋੜ ਪਵੇਗੀ, ਫਿਰ ਅਗਨੀ ਪ੍ਰਜਵਲਿਤ ਕਰਨ ਵਾਸਤੇ ਘਿਓ ਆਦਿਕ ਦੀ ਲੋੜ ਪਵੇਗੀ, ਕਿਸੇ ਤੀਰਥ 'ਤੇ ਜਾਣਾ ਹੈ, ਰਸਤੇ ਦੇ ਖਰਚ ਦੀ ਲੋੜ ਪਵੇਗੀ, ਰਸਤੇ ਦੇ ਸਾਧਨ ਦੀ ਲੋੜ ਪਵੇਗੀ। ਹਰ ਕੰਮ ਲਈ ਸਾਨੂੰ ਲੋੜ ਪੈਂਦੀ। ਮਕਾਨ ਬਣਾਉਣਾ ਹੈ ਤੁਸੀਂ, ਅਤੇ ਤੁਹਾਨੂੰ ਇੱਟਾਂ ਦੀ ਲੋੜ ਪਵੇਗੀ, ਬਜਰੀ ਚਾਹੀਦੀ ਹੈ, ਸੀਮਿੰਟ ਚਾਹੀਦਾ ਹੈ, ਅਤੇ ਜੇ ਰੇਤਾ ਬੰਦ ਹੋ ਜਾਏ ਫਿਰ ਕੀ ਬਣੇਗਾ, ਬੜਾ ਮੁਸ਼ਕਲ ਹੋ ਜਾਏਗਾ। ਇਸ ਢੰਗ ਦੇ ਨਾਲ ਮੈਂ ਅਰਜ਼ ਕਰਾਂ, ਕੁਛ ਵੀ ਕਰਨਾ ਹੈ, ਸਾਧਨਾ ਦੀ ਲੋੜ ਹੈ, ਪਰਮਾਤਮਾ ਦਾ ਜਪ ਕਰਨਾ ਹੈ, ਕਿਸੇ ਸਾਧਨ ਦੀ ਲੋੜ ਨਹੀਂ। ਜਿੱਥੇ ਹੈਗੇ ਹੋ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾਹੂ ਅੱਲਾਹੂ ਕਰਦੇ ਜਾਓ। ਲੇਟਿਆਂ ਵੀ ਹੋ ਸਕਦਾ, ਬੈਠਿਆਂ ਵੀ ਹੋ ਸਕਦਾ, ਚੱਲਦਿਆਂ ਫਿਰਦਿਆਂ ਔਰ ਸੁੱਤਿਆਂ ਵੀ ਹੋ ਸਕਦਾ। ਜਦ ਅਵਸਥਾ ਬਣ ਜਾਂਦੀ ਹੈ, ਫਿਰ ਸਾਹਿਬ ਫੁਰਮਾਨ ਕਰਦੇ ਨੇ, ਕਿਆ ਸੌਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਸੌਂਦਿਆਂ ਜਾਗਦਿਆਂ ਉਹਦਾ ਜਪ ਚੱਲਦਾ ਰਹਿੰਦਾ, ਹੱਸਣਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਜੋ ਇਤਨਾ ਆਸਾਨੀ ਨਾਲ ਮਿਲਦਾ ਹੋਵੇ, ਜਿਸ ਦਾ ਮੁੱਲ ਕੋਈ ਤਾਰਨਾ ਹੀ ਨਾ ਪੈਂਦਾ ਹੋਵੇ, ਕਬੀਰ ਜੈਸੇ ਹਿਰਦੇ ਨੇ ਇਹ ਸਦਾ ਤੁਹਾਡੇ ਸਾਡੇ ਹਿਰਦਿਆਂ ਤੱਕ ਪਹੁੰਚਾਉਂਦਿਆਂ ਹੋਇਆ ਆਖਿਆ, ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਇਹ ਤਾਂ ਲੁੱਟ ਦੇ ਮੁੱਲ ਮਿਲਦਾ ਪਿਆ, ਜਿਵੇਂ ਲੁੱਟ ਲਓ, ਦੇਣਾ ਕੁਛ ਹੈ ਹੀ ਨਹੀਂ, ਮੁੱਲ ਕੋਈ ਤਾਰਨਾ ਹੀ ਨਹੀਂ, ਜਿਵੇਂ ਲੁੱਟ ਲਏ। ਇਸ ਤਰ੍ਹਾਂ ਦੇ ਮੁੱਲ ਮਿਲਦਾ ਪਿਆ ਹੈ, ਫਿਰ ਪਛੈ ਪਛੁਤਾਹੋਗੇ ਜੋ ਪ੍ਰਾਣ ਜਾਹੇਗੇ ਸੂਟ। ਕਿਰਤ ਕਰਦਿਆਂ ਕਾਰ ਵਿਹਾਰ ਕਰਦਿਆਂ ਮਹਾਰਾਜ ਕਹਿੰਦੇ ਇਹ ਅਸੀਂ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲਿਆ। ਇੱਕ ਦਫ਼ਾ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਕ ਦਫ਼ਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਮੇਰੇ ਸਾਹਿਬ ਨੇ ਇਹ ਤਤਸਾਰ ਵਿਚਾਰ ਸਾਡੀ ਝੋਲੀ 'ਚ ਪਾ ਦਿੱਤਾ ਹੈ, ਅਤੇ ਜੇ ਕੋਈ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਕਰਕੇ ਮੰਨਦਾ ਤੁਹਾਡੇ 'ਚੋਂ, ਉਂਝ ਤਾਂ ਸਾਰੇ ਤੁਸੀਂ ਮੰਨਣ ਵਾਲੇ ਹੀ ਬੈਠੇ ਹੋ, ਸਰਵਣ ਕਰਦੇ ਪਏ ਹੋ, ਅਗਰ ਕੋਈ ਵਾਕਈ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਰਮਾਤਮਾ ਕਰਕੇ ਮੰਨਦਾ ਹੈ, ਗੁਰੂ ਕਰਕੇ ਮੰਨਦਾ ਹੈ, ਤਾਂ ਫਿਰ ਇਹ ਨਾਮ ਜਪਣ ਵਾਲਾ ਬਚਨ ਜ਼ਰੂਰ ਮੰਨ ਲੈਣਾ ਚਾਹੀਦਾ। ਬਈ ਸਵੇਰੇ ਜਾਗ ਕੇ ਅੱਧਾ ਘੰਟਾ ਘੰਟਾ ਵਾਹਿਗੁਰੂ ਵਾਹਿਗੁਰੂ ਜਪ ਕਰਨਾ, ਇਹ ਸਾਰੀਆਂ ਬਰਕਤਾਂ ਦਾ ਨੁਕਤਾ ਇਹੀ ਹੈ, ਸਾਰੀਆਂ ਖੁਸ਼ੀਆਂ ਖੇੜਿਆਂ ਦੇ ਅਰੋਗਤਾ ਦਾ ਨੁਕਤਾ ਇਹੀ ਹੈ। ਇਹ ਬੋਲ ਸਾਹਿਬ ਜੀ ਨੇ ਆਖੇ ਨੇ, ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ, ਰਾਜ ਭਾਗ ਵਡਿਆਈਆਂ ਖੁਸ਼ੀਆਂ ਖੇੜੇ ਉਸ ਦੀ ਝੋਲੀ 'ਚ ਪੈ ਜਾਂਦੇ ਨੇ ਜੋ ਅੰਮ੍ਰਿਤ ਵੇਲੇ ਜਪ ਪ੍ਰਾਰੰਭ ਕਰਦਾ, ਜੋ ਜਾਪ ਨਾਲ ਜੁੜਦਾ ਹੈ। ਸਾਹਿਬ ਕਹਿੰਦੇ ਇਹ ਅਸੀਂ ਚੰਗੀ ਤਰ੍ਹਾਂ ਖੋਜ ਕੇ ਵਿਚਾਰ ਕੇ ਦੇਖ ਲਿਆ ਹੈ ਕਿ ਕਰਤਾ ਪੁਰਖ ਦਾ ਨਾਮ ਰਾਮ ਨਾਮ ਤਤ ਸਾਰਾ, ਇਹ ਤਤ ਸਾਰ ਵਸਤੂ ਹੈ ਜੋ ਪਰਮਾਤਮਾ ਦਾ ਜਪ ਕਰਨਾ ਹੈ। ਹਾਂਜੀ,
ਕਿਲ ਬਿਖ ਕਾਟੇ ਨਿਮਖ ਅਰਾਧਿਆ,
ਵਾਹ,
ਗੁਰਮੁਖ ਪਾਰ ਉਤਾਰਾ।
ਕਿਲਵਿਖ ਦਾ ਮਤਲਬ ਹੈ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ, ਜੋ ਸਾਨੂੰ ਦਿਖਾਈ ਨਹੀਂ ਪੈ ਰਹੇ ਪਰ ਕੀਤੇ ਹੋਏ ਹੈ, ਜਿਹਨਾਂ ਸਦਕਾ ਅਸੀਂ ਦੁੱਖ ਭੋਗਦੇ ਹਾਂ। ਮੈਂ ਬੜਿਆਂ ਨੂੰ ਕਹਿੰਦੇ ਹਾਂ, ਸਰਵਣ ਕੀਤਾ, ਬਈ ਬੜਾ ਯਤਨ ਕਰਦੇ ਹਾਂ, ਬੜੀ ਕੋਸ਼ਿਸ਼ ਕਰਦੇ ਹਾਂ, ਨਾ ਤਨ ਦੇ ਰੋਗ ਠੀਕ ਹੁੰਦੇ ਨੇ, ਨਾ ਮਨ ਦੇ ਸੋਗ ਠੀਕ ਹੁੰਦੇ ਨੇ, ਨਾ ਕਾਰੋਬਾਰ ਠੀਕ ਹੁੰਦਾ ਹੈ। ਜਿੱਧਰ ਹੱਥ ਪਾਉਂਦੇ ਹਾਂ ਸੋਨਾ ਵੀ ਸਵਾਹ ਹੋ ਜਾਂਦਾ, ਇਹ ਮਹਾਰਾਜ ਦਾ ਬਚਨ ਹੈ। ਜਿਹੜਾ ਨਾਮ ਨਾਲੋਂ ਟੁੱਟਿਆ ਹੋਇਆ ਹੈ, ਜਿਸ ਦਾ ਦਿਨ ਨਾਮ ਜਾਪ ਤੋਂ ਬਿਨਾਂ ਸ਼ੁਰੂ ਹੁੰਦਾ ਹੈ ਨਾ, ਸਾਹਿਬ ਕਹਿੰਦੇ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਹੱਥ 'ਚ ਸੋਨਾ ਲੈ ਕੇ ਚੱਲੇਗਾ ਤਾਂ ਸਾਹਿਬ ਕਹਿੰਦੇ ਸਵਾਹ ਹੀ ਪੱਲੇ ਪਵੇਗੀ, ਜੇ ਨਾਮ ਨਾਲੋਂ ਟੁੱਟਿਆ ਹੋਇਆ, ਜੇ ਨਾਮ ਨਹੀਂ ਜਪਦਾ। ਬੜਾ ਕੀਮਤੀ ਬੀਜ ਖੇਤ ਵਿੱਚ ਪਾਇਆ ਪਰ ਝੋਨਾ ਨਹੀਂ ਮਿਲਿਆ, ਪਰਾਲੀ ਮਿਲੀ, ਕੱਖ ਵੀ ਨਹੀਂ ਮਿਲਿਆ, ਔਰ ਰੋਂਦਿਆਂ ਹੋਇਆਂ ਉਸ ਪਰਾਲੀ ਨੂੰ ਚੁੱਕ ਕੇ ਬਾਹਰ ਸੁੱਟਣਾ ਪਿਆ। ਬਈ 6 ਮਹੀਨੇ ਲੰਘ ਗਏ, ਫਸਲ ਹੋਈ ਕੋਈ ਨਹੀਂ, ਇਤਨੀ ਸਪਰੇਅ ਕੀਤੀ, ਖਾਦਾਂ ਪਾਈਆਂ, ਪਾਣੀ ਲਾਇਆ, ਦਿਨ ਰਾਤ ਮਿਹਨਤ ਕੀਤੀ ਅਤੇ ਝੋਨੇ ਦੀ ਜਗ੍ਹਾ ਪਰਾਲੀ ਪੱਲੇ ਪਈ। ਸੱਚ ਜਾਣਨਾ, ਜੇ ਨਾਮ ਨਹੀਂ ਹੈ ਤਾਂ ਫਿਰ ਪਰਾਲੀ ਵਰਗਾ ਹੀ ਹਾਲ ਸਾਡਾ ਹੁੰਦਾ। ਇਸ ਲਈ ਪੁਕਾਰ ਕੇ ਮਹਾਂਪੁਰਖਾਂ ਨੇ, ਜਪਣ ਵਾਲਿਆਂ ਨੇ ਕਿਹਾ, ਤਮਾਮ ਧਰਮ ਸ਼ਾਸਤਰਾਂ ਨੇ ਕਿਹਾ, ਸਾਹਿਬ ਜੀ ਦਾ ਫੁਰਮਾਨ ਹੈ, ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਔਰ ਇਹ ਬੋਲ ਤੁਹਾਨੂੰ ਜ਼ਹਿ ਨਸੀ ਹੋਵਣਗੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ। ਕੂੜ ਦਾ ਮਤਲਬ ਹੈ ਕੂੜਾ ਹੈ। ਕੂੜਾ ਅਸੀਂ ਉਸਨੂੰ ਕਹਿ ਦਿੰਦੇ ਹਾਂ ਜਿਹੜਾ ਕੱਪੜਾ ਪਾਉਂਦਿਆਂ ਪਾਉਂਦਿਆਂ ਘਸ ਗਿਆ, ਮੈਲਾ ਹੋ ਗਿਆ, ਫਟ ਗਿਆ, ਚਿੱਥੜੇ ਹੋ ਗਿਆ, ਫਿਰ ਅਸੀਂ ਕਹਿੰਦੇ ਹਾਂ ਹੁਣ ਇਹ ਪਾਉਣ ਜੋਗਾ ਨਹੀਂ ਰਿਹਾ, ਹੁਣ ਕੂੜਾ ਹੋ ਗਿਆ। ਘਰ ਦੇ ਵਿੱਚੋਂ ਹੋਂਜ ਕੇ ਸਾਫ਼ ਕਰਕੇ ਬਾਹਰ ਸੁੱਟ ਦਿੰਦੇ ਹਾਂ। ਮਹਾਰਾਜ ਕਹਿੰਦੇ ਤਮਾਮ ਧਰਮ ਸ਼ਾਸਤਰ ਇਸ ਗੱਲ ਨੂੰ ਵਡਿਆਈ ਦੇ ਰੂਪ 'ਚ ਬਿਆਨ ਕਰਦੇ ਨੇ ਕਿ ਨਾਮ ਦੀ ਵਡਿਆਈ, ਨਾਮ ਬਿਨਾਂ ਸਭ ਕੂੜ, ਗੱਲ ਹੀ ਹੋਛੀਆਂ। ਆਓ ਅਗਲੀਆਂ ਪੰਗਤੀਆਂ ਸਾਹਿਬ ਜੀਆਂ ਦੀਆਂ ਸਰਵਣ ਕਰੀਏ।
ਹਾਂਜੀ, ਹਰ ਰਸ ਪੀਵਹੁ ਪੁਰਖ ਗਿਆਨੀ।
ਹੇ ਆਪਣੇ ਆਪ ਨੂੰ ਗਿਆਨਵਾਨ ਸਮਝਣ ਵਾਲੇ, ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਬੋਲ ਆਖੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਅਸੀਂ ਲੇਖ ਕਿੱਥੇ ਲਿਖਦੇ ਹਾਂ? ਆਪਣੇ ਸਵਾਸਾਂ ਦੇ ਪੰਨਿਆਂ 'ਤੇ, ਇਹੀ ਤਾਂ ਹੈ ਜਿੱਥੇ ਅਸੀਂ ਲੇਖ ਲਿਖ ਸਕਦੇ ਹਾਂ। ਇਹੀ ਤਾਂ ਪੰਨੇ ਨੇ ਸਾਡੇ ਜੀਵਨ ਦੀ ਕਿਤਾਬ ਦੇ। ਅਗਰ ਨਾਮ ਨਾਲੋਂ ਟੁੱਟ ਕੇ ਸਵਾਸ ਲਈਏ ਤਾਂ ਸਵਾਸ ਕਾਲਾ ਹੋ ਜਾਂਦਾ, ਲੇਖ ਕਾਲਾ ਹੋ ਗਿਆ। ਸਿਆਣਾ ਪੁਰਖ ਅਖਵਾਉਂਦਾ ਹੈ, ਫਿਰ ਸਾਹਿਬ ਕਹਿੰਦੇ ਨੇ ਨਾਮ ਦਾ ਰਸ ਪੀਆ ਕਰ।
ਸੁਣ ਸੋਹਣਾ ਮਹਾਂ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ।
ਗੁਰੂ ਦੇ ਪੂਰਨ ਅੰਮ੍ਰਿਤਮਈ ਬਚਨ ਸੁਣ ਕੇ ਤੇਰਾ ਮਨ ਮਹਾਰਜੇਵੇਂ ਨੂੰ ਪ੍ਰਾਪਤ ਹੋਵੇ। ਜਿਵੇਂ ਬਚਨ ਨੇ ਨਾ ਭਾਈ ਜੀ ਦੇ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਤ੍ਰਿਪਤ ਹਿਰਦਾ। ਪਦਾਰਥ ਬੜੇ ਨੇ ਪਰ ਪਰਮਾਰਥ ਨਾਲ ਹਿਰਦਾ ਜੁੜਿਆ ਆਇਆ, ਪ੍ਰਭੂ ਦੇ ਚਰਨਾਂ ਨਾਲ ਹਿਰਦਾ ਜੁੜਿਆ ਆਇਆ। ਮਹਾਰਾਜਾ ਰਣਜੀਤ ਸਿੰਘ ਜੀ ਨੇ, ਰਾਜ ਸਿੰਘਾਸਣ ਕੋਲ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕੇ ਹੋਏ, ਗੁਰੂ ਪੰਥ ਦੇ ਸਾਹਮਣੇ ਝੁਕੇ ਹੋਏ। ਜਦ ਪੰਥ ਨੇ ਕਿਹਾ ਤੁਹਾਨੂੰ ਅਸੀਂ ਧਾਰਮਿਕ ਸਜ਼ਾ ਦੇਣੀ ਹੈ, ਕੋਟੜੇ ਮਕੋੜੇ ਮਾਰਨੇ ਨੇ, ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਆਪਣੀ ਪਿੱਠ ਤੋਂ ਕਮੀਜ਼ ਉਠਾ ਦਿੱਤੀ, ਕਿਹਾ ਲਓ ਮੈਂ ਗੁਨਾਹ ਕੀਤਾ ਹੈ ਅਤੇ ਮੈਂ ਕੋਰੜੇ ਖਾਣ ਵਾਸਤੇ ਤਿਆਰ ਹਾਂ। ਇਸ ਤਰ੍ਹਾਂ ਦਾ ਫਿਰ ਹਿਰਦਾ ਮਹਾਂਤ੍ਰਿਪਤ ਹੀ ਹੋ ਸਕਦਾ ਹੈ ਜੀ।
ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਕਾ ਦਾਤਾ।
ਮਹਾਰਾਜ ਨੇ ਮਹਾਨ ਤਿੰਨ ਵਿਚਾਰ ਇਸ ਪੰਗਤੀ 'ਚ ਆਖੇ ਨੇ। ਪਹਿਲਾ ਮੁਕਤ ਹੈ, ਤੂੰ ਸਾਰੇ ਪਾਪ ਕਰਮਾਂ ਤੋਂ ਮੁਕਤ ਹੋ ਜਾਏਗਾ, ਸੁਰਖਰੂ ਹੋ ਜਾਏਗਾ। ਦੂਸਰਾ ਭੁਗਤ ਹੈ, ਅਤੇ ਭੁਗਤ ਦਾ ਅਰਥ ਹੈ ਖਾਣ ਦੀਆਂ ਵਸਤੂਆਂ, ਭੋਜਨ ਇਤਿਹਾਸਕ ਸਾਰੇ ਤੈਨੂੰ ਮਿਲ ਜਾਵਣਗੇ। ਮੁਕਤ, ਭੁਗਤ, ਫਿਰ ਜੁਗਤ, ਢੰਗ ਜਿਹੜਾ ਤਾਮੀਰ ਕਰਾਉਂਦੀ, ਜਿਵੇਂ ਇੱਟਾਂ ਨੇ, ਸੀਮੈਂਟ ਹੈ, ਗਾਰਾ ਹੈ, ਸਰੀਆ ਇਤਿਆਦਕ ਹੈ, ਇਹ ਬਿਲਡਿੰਗ ਨਹੀਂ ਅਖਵਾਉਂਦਾ, ਇਸ ਨੂੰ ਬਿਲਡਿੰਗ ਜੋ ਬਣਾਉਂਦਾ ਉਹ ਇੱਕ ਸੂਤਰ ਹੁੰਦਾ, ਇੱਕ ਤਾਗਾ ਹੁੰਦਾ, ਉਹਨੂੰ ਢੰਗ ਕਹਿ ਸਕਦੇ ਹਾਂ, ਟੈਕਨੀਕ ਕਹਿ ਸਕਦੇ ਹਾਂ। ਇਸ ਤਰ੍ਹਾਂ ਜੀਵਨ ਲੋਕਾਂ ਕੋਲ ਹੈ ਪਰ ਜੀਵਨ ਦਾ ਢੰਗ ਨਹੀਂ ਹੈ। ਹਜ਼ਾਰੋਂ ਮੁਸ਼ਕਿਲੋਂ ਕੀ ਸਖਤ ਮੁਸ਼ਕਿਲ ਏਕ ਯਹੀ ਹੈ, ਤਮੰਨਾ ਜ਼ਿੰਦਗੀ ਕੀ ਹੈ ਪਰ ਜੀਣਾ ਨਹੀਂ ਆਤਾ। ਹਰ ਇੱਕ ਨਾਲ ਝਗੜਾ, ਆਪਣੇ ਘਰ ਵਿੱਚ ਹੀ ਗਾਲਾਂ ਰੋਜ਼ ਕੱਢਦਾ ਰਹਿੰਦਾ, ਇਹਨੂੰ ਜੀਵਨ ਦਾ ਢੰਗ ਨਹੀਂ ਆਇਆ। ਮਹਾਰਾਜ ਕਹਿੰਦੇ ਨੇ ਨਾਮ ਜਪਣ ਨਾਲ ਮੁਕਤ, ਭੁਗਤ, ਜੁਗਤ, ਇਹ ਧਨ ਸਾਰਾ ਮਹਾਨ ਸ਼ੁਭ ਗੁਣਾਂ ਦਾ ਪ੍ਰਾਪਤ ਹੋ ਜਾਏਗਾ। ਸੱਚ ਪੁਲਿੰਗ ਹੈ, ਇੱਕ ਵਚਨ ਹੈ, ਭਾਵ ਪਰਮਾਤਮਾ। ਮੁਕਤ, ਭੁਗਤ, ਜੁਗਤ, ਸੱਚ ਪਾਈ ਹੈ। ਇਹ ਸੱਚ ਪ੍ਰਾਪਤ ਕਰਨ ਨਾਲ, ਪਰਮਾਤਮਾ ਪ੍ਰਾਪਤ ਕਰਨ ਨਾਲ, ਨਾਮ ਨਾਲ ਜੁੜ ਜਾਣ ਨਾਲ ਸਾਰਾ ਕੁਛ ਪ੍ਰਾਪਤ ਹੋਵੇਗਾ, ਕਿਉਂਕਿ ਇਹ ਨਾਮ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ। ਹਾਂਜੀ,
ਆਪਣੇ ਦਾਸ ਕਹੋ ਭਗਤ ਦਾਨ ਦੇਵੈ ਪੂਰਨ ਪੁਰਖ ਬੇਦਾਤਾ।
ਜਿਸ ਦੀ ਸਮਰੱਥਾ ਹਰ ਜਗ੍ਹਾ ਹੈ ਅਤੇ ਪੂਰਨ ਰੂਪ ਵਿੱਚ ਸ਼ਕਤੀਸ਼ਾਲੀ ਹੈ ਅਤੇ ਸਾਰੇ ਫਲ ਦੇਣ ਵਾਲਾ ਹੈ, ਉਹ ਵਿਧਾਤਾ, ਉਹ ਕਰਤਾ ਪੁਰਖ, ਸਾਰੀਆਂ ਬਰਕਤਾਂ ਝੋਲੀ 'ਚ ਪਾਉਣ ਵਾਲਾ, ਆਪਣੇ ਸੇਵਕਾਂ ਨੂੰ ਨਾਮ ਦਾ ਦਾਨ ਆਪ ਤਰੁੱਠ ਕੇ ਦਿੰਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਭਗਤੀ ਨਾਮ ਦੀ ਦਾਤ ਝੋਲੀ 'ਚ ਪਾ ਦਿੰਦਾ ਹੈ।
ਸ਼੍ਰਵਣੀ ਸੁਣੀਐ ਰਸਨਾ ਗਾਈਐ
ਵਾਹ
ਹਿਰਦੈ ਧਿਆਈਐ ਸੋਈ।
ਇਹ ਮਹਾਰਾਜ ਨੇ ਢੰਗ ਵੀ ਦੱਸ ਦਿੱਤਾ ਕਿ ਰਸਨਾ ਨਾਲ ਵਾਹਿਗੁਰੂ ਕਹਿਣਾ ਅਤੇ ਕਹਿੰਦਿਆਂ ਹੋਇਆਂ ਸੁਣਨਾ ਹੈ ਅਤੇ ਹਿਰਦੇ ਵਿੱਚ ਉਸ ਧੁਨ ਦਾ ਧਿਆਨ ਕਰਨਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਉਸ ਸ਼ੋਭਾਮਈ ਪਰਮਾਤਮਾ ਨੂੰ ਜਪਣਾ ਕਰੀਏ।
ਕਰਨ ਕਾਰਨ ਸਮਰੱਥ ਸੁਆਮੀ ਜਾਤੇ ਬ੍ਰਿਥਾ ਨਾ ਕੋਈ।
ਉਹ ਜਗਤ ਦਾ ਪੈਦਾ ਕਰਨ ਵਾਲਾ ਕਰਨ ਵੀ ਆਪ ਹੈ ਅਤੇ ਕਾਰਨ ਵੀ ਆਪ ਹੈ, ਜਿਸ ਨੇ ਜਗਤ ਪੈਦਾ ਕੀਤਾ ਹੈ। ਫਿਰ ਉਸਦਾ ਨਾਮ ਜਪਣ ਵਾਲਿਆਂ ਨੂੰ ਦੇਖਿਆ ਹੈ। ਬ੍ਰਿਥਾ ਦਾ ਮਤਲਬ ਹੈ ਉਹ ਖਾਲੀ ਨਹੀਂ ਰਹਿੰਦਾ, ਬ੍ਰਿਥਾ ਸ਼ਬਦ ਹੈ, ਰਾਰਾ ਬੱਬੇ ਦੇ ਪੈਰਾਂ ਵਿੱਚ ਹੈ ਬ੍ਰਿਥਾ। ਬ੍ਰਿਥਾ ਹੋਵੇ ਤਾਂ ਹੋਰ ਸ਼ਬਦ ਹੈ, ਉਹਦਾ ਅਰਥ ਵੇਦਨਾ ਬਣ ਜਾਏਗਾ। ਜੈਸੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਬ੍ਰਿਥਾ ਕਹੋ ਕੌਣ ਸਿਉ ਮਨ ਕੀ। ਇੱਥੇ ਬ੍ਰਿਥਾ ਸ਼ਬਦ ਹੈ ਅਤੇ ਇਹਦਾ ਅਰਥ ਹੈ ਵਾਂਝਾ ਨਹੀਂ ਕੋਈ ਰਹਿੰਦਾ, ਜਿਸ ਤੋਂ ਵਰੋਸਾਇਆ ਜਾਂਦਾ ਹੈ ਜਗਤ ਅਤੇ ਨਾਮ ਜਪਦਿਆਂ ਹੋਇਆਂ ਅੱਜ ਤੱਕ ਕੋਈ ਵਾਂਝਾ ਨਹੀਂ ਰਿਹਾ।
ਵੱਡਾ ਭਾਗ ਰਤਨ ਜਨਮ ਪਾਇਆ ਕਰਹੋ ਕਿਰਪਾ ਕਿਰਪਾਲਾ।
ਹੇ ਕਿਰਪਾ ਦੇ ਘਰ, ਤੂੰ ਮੇਰੇ 'ਤੇ ਕਿਰਪਾ ਕਰ, ਇਹ ਜਿਹੜਾ ਵੱਡੇ ਭਾਗ ਦਾ ਸਦਕਾ ਇਹ ਜਨਮ ਪ੍ਰਾਪਤ ਹੋਇਆ, ਨਾਮ ਤੋਂ ਬਿਨਾਂ ਜ਼ਾਇਆ ਨਾ ਹੋ ਜਾਏ, ਇਹ ਤੂੰ ਰਹਿਮਤ ਕਰ। ਹਾਂਜੀ,
ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ।
ਤੇਰੇ ਨਾਲ ਜੁੜਿਆ ਹੋਇਆਂ ਦੀ ਸੰਗਤ ਪ੍ਰਾਪਤ ਹੋਵੇ ਔਰ ਤੇਰੇ ਨਾਲ ਜੁੜਨਾ ਨਸੀਬ ਹੋਵੇ, ਜਪ ਕਰਨਾ ਨਸੀਬ ਹੋਵੇ, ਇਹ ਮਹਾਨ ਦਾਤ ਮੇਰੀ ਝੋਲੀ ਵਿੱਚ ਪਾ। ਬੜੇ ਮਹਾਂ ਬੋਲ ਸਾਹਿਬ ਜੀਆਂ ਨੇ ਆਪਣੀ ਬਾਣੀ 'ਚ ਆਖੇ ਨੇ, ਇਹ ਤੇਰਾ ਸੇਵਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਆਪ ਨੂੰ ਸੇਵਕ ਕਹਿੰਦੇ, ਤੇਰਾ ਸੇਵਕ ਐਸਾ ਨਿਵਾਜਿਆ ਜਾਵੇ ਕਿ ਸਾਧ ਸੰਗਤ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ। ਇਹ ਦੋ ਮਾਤਰਾ ਸ਼ਬਦ ਹੈ, ਮੂਲ ਸ਼ਬਦ ਗੋਪਾਲ ਹੈ ਅਤੇ ਸੰਗੀਤਕ ਲੈ ਦੀ ਇੱਕ ਮਾਤਰਾ ਘਟਾਉਣ ਲਈ ਮਹਾਰਾਜ ਨੇ ਨਾਲ ਥੱਲੇ ਔਂਕੜ ਵੀ ਵਰਤਿਆ ਹੈ ਅਤੇ ਇਸਦਾ ਪਾਠ ਹੋਵੇਗਾ ਗੋਪਾਲਾ। ਇਸ ਇਹ ਨੁਕਤੇ ਨੇ, 200 ਤੋਂ ਕੋਈ ਵੱਧ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੇ ਦੋ ਮਾਤਰੇ ਨੇ, ਜਿਹਨਾਂ ਨਾਲ ਦੋ ਦੋ ਮਾਤਰਾ ਨੇ। ਖੈਰ, ਵਕਤ ਦਾ ਤਕਾਜ਼ਾ ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ। ਬੜੀ ਇਕਾਗਰਤਾ, ਬੜੇ ਪ੍ਰੇਮ ਅਤੇ ਬੜੇ ਅਦਬ ਵਿੱਚ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਵਿਖੇ ਪ੍ਰਵਾਨ ਕਰਨ ਔਰ ਮਹਾਂਦਾਰ ਅੰਮ੍ਰਿਤ ਵੇਲਾ ਜਾਪ ਦੀ ਦਾਤ ਝੋਲੀ 'ਚ ਪਾ ਕੇ ਖੁਸ਼ੀਆਂ ਖੇੜਿਆਂ ਦੀ ਕੁੰਜੀ ਗੁਰੂ ਸਾਰਿਆਂ ਨੂੰ ਦੇਵੇ। ਬਾਰੰਬਾਰ ਭੁੱਲ ਚੁੱਕ ਦੀ ਖਿਮਾ, ਆਓ ਰਲ ਕੇ ਸਾਰੇ ਆਖਰੀ ਪੰਗਤੀਆਂ ਦਾ ਪਾਠ ਕਰੀਏ ਅਤੇ ਫਿਰ ਅਰਦਾਸ ਸ਼ਾਮਿਲ ਹੋਈਏ।
ਵੱਡਾ ਭਾਗ ਰਤਨ ਜਨਮ ਪਾਇਆ,
ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।